ਤੁਸੀਂ ਹੋ SBS ਪੰਜਾਬੀ ਦੇ ਨਾਲ। ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਹਾਜ਼ਰੀਨ SBS ਪੰਜਾਬੀ 'ਤੇ ਮੈਂ ਰੁਚਿਕਾ ਤਲਵਾਰ ਤੁਹਾਡਾ ਸਵਾਗਤ ਕਰਦੀ ਹਾਂ। ਦੋਸਤੋ, ਤੁਸੀਂ ਜਾਣਦੇ ਹੋ ਕਿ ਭਾਰਤ ਦੇ ਵਿੱਚ ਅੱਜ ਕੱਲ੍ਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਯਾਨੀ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਬਾਰੇ ਕਾਫੀ ਜ਼ਿਆਦਾ ਵਿਵਾਦ ਛਿੜਿਆ ਹੋਇਆ ਹੈ। ਇੱਕ ਗੁੱਟ ਹੈ ਜਿਹੜਾ ਇਸ ਦੇ ਪੱਖ ਵਿੱਚ ਹੈ, ਇੱਕ ਗੁੱਟ ਇਸ ਦੇ ਖਿਲਾਫ਼ ਹੈ। ਇਸੇ ਤਰੀਕੇ ਦੁਨੀਆ ਭਰ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਵਿਚਾਰ ਵੀ ਇਸ ਕਾਨੂੰਨ ਨੂੰ ਲੈ ਕੇ ਵੰਡੇ ਹੋਏ ਹਨ। ਆਓ, ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਛਿੜੇ ਹੋਏ ਵਿਵਾਦ ਦੇ ਉੱਤੇ ਜ਼ਰਾ ਰੌਸ਼ਨੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। 12 ਜਨਵਰੀ ਨੂੰ ਸਿਡਨੀ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਇੱਕ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਆਯੋਜਿਤ ਕਰਨ ਵਾਲੇ ਮੁੱਖ ਲੋਕਾਂ ਦੇ ਵਿੱਚੋਂ ਇੱਕ ਡਾਕਟਰ ਯਦੂ ਸਿੰਘ, ਜੋ ਕਿ ਪੇਸ਼ੇ ਤੋਂ ਇੱਕ ਕਾਰਡੀਓਲੋਜਿਸਟ ਨੇ, ਸਿਡਨੀ ਦੇ ਵਿੱਚ ਰਹਿੰਦੇ ਨੇ, ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ, ਇਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਪ੍ਰਦਰਸ਼ਨ ਦੇ ਵਿੱਚ ਕੀ ਸਰਗਰਮੀਆਂ ਰਹੀਆਂ। ਡਾਕਟਰ ਸਿੰਘ ਹਿੰਦੀ ਬੋਲਦੇ ਨੇ, ਪੰਜਾਬੀ ਨਹੀਂ, ਸੋ ਅਸੀਂ ਇਹਨਾਂ ਦੇ ਨਾਲ ਸਵਾਲ ਪੰਜਾਬੀ ਵਿੱਚ ਕਰਾਂਗੇ ਅਤੇ ਜਵਾਬ ਇਹ ਅੰਗਰੇਜ਼ੀ ਵਿੱਚ ਦੇਣਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਯਦੂ ਸਿੰਘ, SBS ਪੰਜਾਬੀ ਵਿੱਚ।
ਥੈਂਕ ਯੂ ਵੈਰੀ ਮੱਚ ਐਂਡ ਸਤਿ ਸ਼੍ਰੀ ਅਕਾਲ ਟੂ ਐਵਰੀਬਾਡੀ ਹੂ ਇਜ਼ ਲਿਸਨਿੰਗ ਟੂ ਯੋਰ ਪ੍ਰੋਗਰਾਮ।
ਡਾਕਟਰ ਸਿੰਘ, ਸਾਨੂੰ ਦੱਸੋ ਕਿ ਇਹ ਜਿਹੜਾ ਤੁਸੀਂ ਪ੍ਰਦਰਸ਼ਨ ਸਿਡਨੀ ਦੇ ਵਿੱਚ 12 ਜਨਵਰੀ ਨੂੰ ਆਯੋਜਿਤ ਕੀਤਾ ਸੀ, ਇਸ ਦੇ ਪਿੱਛੇ ਤੁਹਾਡਾ ਮਕਸਦ ਕੀ ਸੀ ਤੇ ਕਿੰਨੇ ਕੁ ਲੋਕਾਂ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ?
ਸੋ ਬਿਫੋਰ ਦਿਸ ਸਪੋਰਟ ਰੈਲੀ ਇਨ ਪੈਰਾਮੈਟਾ ਸਿਡਨੀ ਔਨ 12th ਜਨਵਰੀ, ਦੇਰ ਵਾਜ਼ ਅਨਦਰ ਇਵੈਂਟ ਇਨ ਸਿਡਨੀ ਵਿਚ ਵਾਜ਼ ਅਗੇਂਸਟ CAA, ਐਂਡ ਦੈਟ ਰੈਲੀ has so much misinformation about CAA, we felt that we should conduct or hold a gathering and educate people about the reality, about the facts of Citizenship Amendment Act. We probably would have had 180, 190, 200 people.
Nagrikta Sodh Kanoon de bare aisi kehdi gal hai jehdi tusi lokan nu samjhani zaruri samji?
There is a misinformation campaign orchestrated, organized by the opposition parties in India and some other Western interests, including some religious leaders, that this act, CAA, is against Indian Muslims. Now, I want to remind people that CAA has no impact, has nothing to do with any current Indian citizen. Whether they are Hindus, Sikh, Muslim, Christians, doesn't matter. This particular act, CAA, only helps, only provides humanitarian help to those people of minority religions from Afghanistan, Pakistan and Bangladesh who have been persecuted there because of their religion. And also who have been in India, they fled to India and they have been in India on or before 31st December 2014, and they have been in limbo. These people had to run away from those countries to save their life, to save their children. We can keep our eyes closed, but fact is that religious persecution is rampant in these countries, rampant. And if those people, to save their children, their family, their life, their property, they ran away to India, living in limbo for the last 5 years, if India gives them citizenship, it's a noble act, it's a commendable act, it's a laudable act, and that is why we are supporting CAA. Now, people say, Ruchika ji, that how come Muslims are not part of it? Tell me honestly, a Muslim means Islamic religion. These countries are constitutionally Islamic in nature. Mm-hmm. And it is not likely that a Muslim will be suffering persecution in a Muslim country because the constitution is Islamic. So we don't want to really talk about Muslim here because this is not about a religion, this is about the persecution. Tell me honestly here that these people, the Hindus, the Sikhs and the Christians and the other minority religions, they were given assurances by the leaders of those countries in 1947 that they would not suffer persecution. But they changed the country's citizenship based on the constitution, based on religion. And now it is a well-known fact that the population of minorities in these countries has become negligible. 23% becomes 3%. 27% becomes 2%. how come this has happened only because of persecution, forcible conversion? Compare that with India. At the time of partition, there were 3.5 to 4 crore Muslims. Today they are 21 crores. So India, and there's nothing wrong with it. I am absolutely not against any particular religion. My point is that while minorities have been thriving in secular India, minorities have been dwindling. Their numbers have been going down for a variety of reasons in those three Muslim countries.
Dr. Singh, tusi hune zikr kita ki Islam dharm nu mannan walian nu Pakistan, Bangladesh aur Afghanistan de vich dharmik hinsa da samna nahi karna pya, lekin assi dekhde rehne aa waqtan fawaqtan utthon khabran aandiyan ne ki Ahmadi lok jehde ne unna de naal durvyavhar hunda hai, Hazara lokan naal hunda hai, Shia lokan naal hunda hai aur eh Pakistan aur Afghanistan de vich bahut sare ne. So tusi ajay vi is cheez nu samajhde ho ki ਪਾਕਿਸਤਾਨ, ਅਫਗਾਨਿਸਤਾਨ ਔਰ ਬੰਗਲਾਦੇਸ਼ ਦੇ ਵਿੱਚ ਮੁਸਲਮਾਨਾਂ ਦੇ ਨਾਲ ਬੁਰਾ ਵਿਵਹਾਰ ਨਹੀਂ ਹੁੰਦਾ?
No, I agree with you that there is some harm to those people you just mentioned. But remember, in the ideal world, there would be no persecution of anybody. But unfortunate, and in ideal world, India should have given shelter to everybody who is suffering persecution anywhere in the world.
Bilkul.
But we are not living in the ideal world. We are living in the practical world where there is a restriction in the resources. India had to choose and select the worst sufferer, the worst persecution, and that is what India has done. And only 31,000 people we are talking about.
ਅਹਿਮਦੀਆਂ ਦੇ ਬਾਰੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਉਹਨਾਂ ਨੂੰ ਤੇ ਪਾਕਿਸਤਾਨ ਦੇ ਵਿੱਚ ਗੈਰ ਮੁਸਲਮਾਨ ਹੀ ਘੋਸ਼ਿਤ ਕਰ ਦਿੱਤਾ ਗਿਆ ਹੋਇਆ। ਲੇਕਿਨ ਮੈਂ ਇੱਕ ਆਖਰੀ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ, ਸਾਡੇ ਸਰੋਤਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕੀ ਡਾਕਟਰ ਯਦੂ ਸਿੰਘ ਦਾ ਭਾਰਤ ਦੀ ਕਿਸੇ ਸਿਆਸੀ ਜਮਾਤ ਨਾਲ ਕੋਈ ਰਿਸ਼ਤਾ ਹੈ?
I am not part of any political parties of India operating in Australia. I am not a member of BJP. I'm not a member of Congress Party. I'm not a member of any party. But one thing I want to clarify, Ruchika Ji. Now, some people have said, this is breach of Article 14 of Indian Constitution. I want to mention two things here. Number one, Indian Constitution applies to only Indian citizens. And these people, the refugees, the asylum seekers, are not yet Indian citizens. Therefore, Indian Constitution does not apply on anybody who is not Indian today. That's number one. Number two, yes, Article 14 talks about equality before the law. Now, remember, this Article 14 is not absolute. There are multiple things which India has done based on the Constitution, based on the directive policies of the Constitution, which allows a special treatment to people who are victims of persecution in India itself. Positive discrimination for the worst victims of persecution and discrimination is allowed in Constitution. And I believe when this case goes to Supreme Court, this would be found to be right.
ਹਾਜ਼ਰੀਨ ਹੁਣੇ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ ਇੱਕ ਅਜਿਹੇ ਸ਼ਖਸ ਨਾਲ ਜਿਹੜੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਇੱਕ ਪ੍ਰਦਰਸ਼ਨ ਨੂੰ ਆਯੋਜਿਤ ਕਰ ਰਹੇ ਸਨ। ਆਓ ਹੁਣ ਇਸ ਦੇ ਦੂਸਰੇ ਪਹਿਲੂ ਵੱਲ ਵੇਖਦੇ ਹੋਏ ਇਸ ਦੇ ਵਿਰੋਧੀ ਧਿਰ ਦੇ ਨਾਲ ਗੱਲ ਕਰਦੇ ਹਾਂ। ਅਸੀਂ ਗੱਲ ਕਰਾਂਗੇ ਦੋਸਤੋ ਸਿਡਨੀ ਦੀ ਨਿਵਾਸੀ ਨੰਦਿਤਾ ਸੁਨੇਜਾ ਨਾਲ। ਇਹਨਾਂ ਦਾ ਪਿਛੋਕੜ ਜਿਹੜਾ ਹੈ ਉਹ ਪੱਤਰਕਾਰੀ ਦਾ ਹੈ ਭਾਰਤ ਤੋਂ। ਹਾਲ ਹੀ ਵਿੱਚ ਇਹ ਆਸਟ੍ਰੇਲੀਆ ਆਏ ਨੇ ਪ੍ਰਵਾਸ ਕਰਕੇ ਆਪਣੇ ਪਰਿਵਾਰ ਨਾਲ, ਅਤੇ ਇਹਨਾਂ ਨੇ ਕੁਝ ਦਿਨ ਪਹਿਲੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਕੀਤੇ ਗਏ ਇੱਕ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਿਰਕਤ ਕੀਤੀ ਸੀ। ਆਓ ਇਹਨਾਂ ਦੇ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲਾ ਭਾਰਤੀ ਸਮਾਜ ਇਸ ਦੇ ਖਿਲਾਫ ਜਿਹੜੇ ਵਿਚਾਰ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੱਖਣਾ ਚਾਹੁੰਦਾ ਹੈ। ਨੰਦਿਤਾ, ਬਹੁਤ ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਰੁਚਿਕਾ।
ਨੰਦਿਤਾ, ਸਾਡੇ ਸਰੋਤਿਆਂ ਨੂੰ ਦੱਸੋਗੇ ਕਿ ਤੁਸੀਂ ਜਿਸ ਰੋਸ ਪ੍ਰਦਰਸ਼ਨ ਵਿੱਚ ਗਏ ਸੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਹੋਇਆ ਸੀ, ਉਸ ਵਿੱਚ ਲੋਕਾਂ ਦਾ ਆਮ ਤੌਰ 'ਤੇ ਕੀ ਮੰਨਣਾ ਸੀ, ਆਮ ਰਾਏ ਕੀ ਸੀ, ਔਰ ਤੁਸੀਂ ਵੀ ਉੱਥੇ ਲੋਕਾਂ ਨੂੰ ਸੰਬੋਧਿਤ ਕੀਤਾ ਮਾਈਕ ਦੇ ਉੱਪਰ, ਤੁਹਾਡੇ ਕੀ ਵਿਚਾਰ ਸਨ, ਕਿੰਨੇ ਲੋਕਾਂ ਨੇ ਉੱਥੇ ਸ਼ਿਰਕਤ ਕੀਤੀ ਸੀ?
Ruchika, it was a fairly big gathering, and this was in Sydney on the 29th of December at Martin Place, which is right in the middle of the commercial area of Sydney. There was a huge turnout, I would say. There were at least 400 to 500 people, more than what was expected by the organizers. I must add here that I was not organizing this or part of the team that had brought the people together, because I, as you mentioned, I'm new to Sydney. The reason I went was purely out of personal belief that this particular act is discriminatory, and the people who attended the rally also held similar views. So while I didn't know their background and don't claim to agree with everything they may, their entire political belief system, but at least on this issue, I was on the same page with them, and that's why I was there. I addressed the gathering there from my perspective as a former Indian journalist who has worked in the newsroom and seen how majoritarian views are being allowed to rule and how opinions are being dished out as news, views instead of news, and how a lot of people are being misled and waylaid by the media. That's something I feel strongly about. Coming to the reason for the agitation, I believe that the Citizenship Amendment Act is unconstitutional, is discriminatory, and there is an ulterior motive to this. Some of the basic questions are, why have only three neighboring countries been included in this? The fact that they are Islamic majorities is a big reason, and if someone disagrees, I think is really trying to be an ostrich by just burying their head. You have to see the track record of this government, which has made Muslims feel like second-class citizens in India. And this particular act is just an extension of that. Never has citizenship in India been decided on the basis of religion. It goes against the secular nature of the constitution.
Nandita, ਭਾਰਤ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਦੇ ਵਿੱਚ ਖਾਸ ਤੌਰ 'ਤੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜੇ ਇਹਨਾਂ ਤਿੰਨ ਮੁਲਕਾਂ ਦੇ ਵਿੱਚ ਇਹਨਾਂ 6 ਧਰਮਾਂ ਨੂੰ ਸ਼ਰਨ ਦੇਣ ਦੀ ਕਾਬਲੀਅਤ ਨਹੀਂ ਹੈਗੀ ਤਾਂ ਕੀ ਬੁਰਾਈ ਹੈ ਕਿ ਭਾਰਤ ਦੱਖਣੀ ਏਸ਼ੀਆ ਦਾ ਸਭ ਤੋਂ ਵੱਡਾ ਔਰ ਤਾਕਤਵਰ ਮੁਲਕ ਹੈ ਅਤੇ ਜੇ ਇਹ ਉਹਨਾਂ ਨੂੰ ਪਨਾਹ ਦੇ ਦਿੰਦਾ ਤਾਂ ਕਿਸੇ ਨੂੰ ਕੀ ਇਤਰਾਜ਼ ਹੋਣਾ ਚਾਹੀਦਾ?
ਵੈਨ ਦਿਸ ਆਰਗੂਮੈਂਟ ਹੈਜ਼ ਬੀਨ ਪੁੱਟ ਫੋਰਥ ਇਨ ਐਗਜ਼ੈਕਟਲੀ ਦੀਜ਼ words and in exactly this fashion by the government to make the act sound absolutely harmless and seem very humanitarian. But the fact of the matter is, first of all, like I said, religion has never been a marker for citizenship. For all communities, for all religions, there are already laws in place in the Indian constitution whereby anyone can come forward and apply for citizenship, and we've seen that happen. So that's one thing. Also, I don't believe that persecution only happens on the basis of religion. Does it? In Pakistan, aren't Muslim minorities persecuted? But our heart does not beat for them. It only beats for the religion where whose people are in majority here. And by applying the same rule and the same basis on which a country like Pakistan was born, what is the difference then between India and Pakistan? We are not a Hindu nation. So to say that we will give citizenship only to certain religions because they are in minority there, you are trying to redefine the creation of a secular nation. And if someone does not see that argument, I have a problem with that. There has to be a difference between what Pakistan stands for. It's an Islamic state, right? We are not. We are a secular country. So for us, anyone who's persecuted should be open to come and should be welcome.
ਠੀਕ ਹੈ ਨੰਦਿਤਾ, ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ SBS ਪੰਜਾਬੀ ਨਾਲ ਸਾਂਝੇ ਕਰਨ ਵਾਸਤੇ.
ਥੈਂਕ ਯੂ ਸੋ ਮਚ ਰੁਚਿਕਾ, ਇਟ ਵਾਸ ਅ ਪਲੇਜ਼ਰ ਸਪੀਕਿੰਗ ਟੂ ਯੂ.
ਦੋਸਤੋ, ਇਸ ਇੰਟਰਵਿਊ ਬਾਰੇ ਸਾਡੇ ਨਾਲ ਜੇ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 04942962863 ਤੇ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਜਾ ਕੇ ਕਮੈਂਟ ਕਰ ਸਕਦੇ ਹੋ. SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ.
SBS Radio.
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ?